सच कहो सच कहो सुन ले हो सब सच कहो सुन ले हो सब जिन प्रेम कियो जिन प्रेम कियो तिन ही प्रभु पायो जिन प्रेम कियो तिन ही प्रभु पायो साच कहो सुन ले हो सब नाग फिरियो लिए सात समुद्र में लोक गयो पर लोक गवायो लोक गयो पर लोक सब जिन प्रेम कियो जिन प्रेम कियो तिन ही प्रभु पायो जिन प्रेम कियो तिन ही प्रभु पायो साच कहो साच कहो ऐसे ही ऐसे सच कहो सुन ले सब
ख्याल दिता है ते इन्नू इन्ना ਬਲਵਾਨ ਮੰਨੇ, ਇਹਨੂੰ ਇੰਨਾ ਸ਼ਕਤੀਸ਼ਾਲੀ ਮੰਨੇ ਕਿ ਜਿਹੜਾ ਸਰਬ ਸ਼ਕਤੀਮਾਨ ਅਕਾਲ ਪੁਰਖ ਹੈ, ਗੁਰੂ ਆਖਦੇ ਨੇ ਜੇ ਉਹਨੂੰ ਵੀ ਆਪਣੇ ਵੱਸ ਵਿੱਚ ਕਰਨਾ ਹੋਵੇ, ਜੇ ਤੂੰ ਚਾਹੁੰਦਾ ਉਹ ਮੈਨੂੰ ਆਪਣੀ ਗਲਵੱਖੜੀ ਵਿੱਚ ਲੈ ਲਵੇ, ਤਾਂ ਉਹਦੇ ਲਈ ਵੀ ਸਭ ਤੋਂ ਜ਼ਰੂਰੀ ਸ਼ਕਤੀ ਤੇਰੇ ਕੋਲ ਪ੍ਰੇਮ ਦੀ ਹੋਣੀ ਚਾਹੀਦੀ ਹੈ। ਇਹ ਗੱਲ ਵੱਖਰੀ ਹੈ ਕਿ ਹਰ ਕਿਸੇ ਦੇ ਜੀਵਨ ਦਾ ਘੇਰਾ ਵੱਖ ਵੱਖ ਹੋਣ ਕਰਕੇ ਪ੍ਰੇਮ ਦਾ ਘੇਰਾ ਵੀ ਵੱਖ ਹੈ। ਬੇਸ਼ੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਇਸ ਪੌੜੀ ਵਿੱਚ ਲੇਲਾ ਮਜਨੂੰ ਦੀ, ਰਾਂਝਾ ਹੀਰ ਦੀ, ਸੋਰਠ ਬੀਜਾ ਦੀ, ਮਹੀਂ ਵਾਲ ਸੋਹਣੀ ਦੀ ਗੱਲ ਆਖੀ, ਪਰ ਮਤ ਸਮਝਿਓ ਇਹ ਉਸ ਗੱਲ ਦੇ ਬਰਾਬਰਤਾ ਰੱਖਦੀ ਹੈ ਜਿਹੜੀ ਗੱਲ ਗੁਰੂ ਤੇ ਸਿੱਖ ਦੀ ਹੈ, ਭਗਤ ਤੇ ਰੱਬ ਦੀ ਹੈ। ਮੰਨੋ ਇਹ ਗੱਲ ਇੱਕ ਐਗਜ਼ਾਮਪਲ ਹੈ। ਹਰ ਕਿਸੇ ਦਾ ਘੇਰਾ ਵੱਖ ਹੈ ਪ੍ਰੇਮ ਦਾ, ਪਰ ਹਰ ਕਿਸੇ ਦਾ ਪ੍ਰੇਮ ਦੇ ਮਾਰਗ ਵਿੱਚ ਆ ਕੇ ਦ੍ਰਿਸ਼ਟੀਕੋਣ ਇੱਕੋ ਹੈ। ਇੱਕ ਉਸ ਪ੍ਰੇਮ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕੀਤੀ ਤੇ ਕਹਿਣ ਲੱਗੇ,
ਜੇ ਤੋ ਪ੍ਰੇਮ ਖੇਲਣ ਕਾ ਚਾਹ, ਜੇ ਤੋ ਪ੍ਰੇਮ ਖੇਲਣ ਕਾ ਚਾਹ, ਸਿਰ ਧਰ ਤਲੀ, ਸਿਰ ਧਰ ਤਲੀ ਗਲੀ ਮਾਹੀਆ, ਜੇ ਤੋ ਪ੍ਰੇਮ ਖੇਲਣ ਕਾ ਚਾਹ।
ਪ੍ਰੇਮ ਤੇ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਤਾਂ ਇੱਕ ਖਿਆਲ ਕਰੀ, ਅੱਜ ਦੇ ਯੁੱਗ ਵਿੱਚ ਜਦੋਂ ਖੇਡ ਦੇ ਲਫਜ਼ ਨਹੀਂ ਬਲਕਿ ਉਹਦੀ ਮਹਾਨਤਾ ਨੂੰ ਹਰ ਕੋਈ ਜਾਣਦਾ, ਕਦੀ ਲੋਕ ਜਿਹੜਾ ਕੰਮ ਬੜਾ ਆਸਾਨ ਹੋਵੇ ਉਸ ਨੂੰ ਆਖਦੇ ਸਨ ਇਹ ਤਾਂ ਮੇਰੇ ਲਈ ਇੱਕ ਖੇਡ ਹੈ। ਖੇਡ ਲਫਜ਼ ਇੰਨਾ ਨਾਚੀਜ਼ ਹੋ ਗਿਆ ਕਿ ਜਿਹੜੀ ਚੀਜ਼ ਬਹੁਤ ਆਸਾਨ ਹੋਵੇ ਉਹਨੂੰ ਲੋਕਾਂ ਨੇ ਖੇਡ ਆਖਿਆ। ਪਰ ਮੈਂ ਹੈਰਾਨ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸੇ ਖੇਡ ਨੂੰ ਪ੍ਰੇਮ ਦੀ ਖੇਡ ਆਖਣ ਲੱਗਿਆਂ ਇੰਨਾ ਮੁਸ਼ਕਲ ਮਹਿਸੂਸ ਕੀਤਾ ਤੇ ਇੰਨੀ ਔਖੀ ਸ਼ਰਤ ਰੱਖ ਦਿੱਤੀ, ਕਹਿਣ ਲੱਗੇ,
ਜੇ ਤੋ ਪ੍ਰੇਮ ਖੇਲਣ ਕਾ ਚਾਹ, ਸਿਰ ਧਰ ਤਲੀ ਗਲੀ ਮੇਰੀ ਆ।
ਇਹ ਖੇਡ ਖੇਡ ਹੀ ਨਾ ਸਮਝੀ। ਅੱਜ ਦਾ ਯੁੱਗ ਇਹ ਗੱਲ ਪ੍ਰਵਾਨ ਕਰਦਾ ਕਿ ਹਰ ਖੇਡ ਆਸਾਨ ਨਹੀਂ ਹੁੰਦੀ, ਹਰ ਖੇਡ ਦਾ ਫੀਲਡ ਬਦਲਦਾ। ਉਸੇ ਖਿਡਾਰੀ ਦਾ ਜੀਵਨ ਵਿੱਚ ਮੈਦਾਨ ਬਦਲਦਾ ਤੇ ਜਿਉਂ ਜਿਉਂ ਮੈਦਾਨ ਬਦਲਦਾ ਨਾ ਤਿਉਂ ਤਿਉਂ ਦੀ ਖੇਡ ਵਸੀ ਹੁੰਦੀ ਜਾਂਦੀ। ਲਓ ਆਓ ਪ੍ਰੇਮ ਦੀ ਖੇਡ ਜਿੰਦਾ ਆਰੰਭ, ਜਿੰਦਾ ਪਹਿਲਾ ਮੈਸੇਜ ਗੁਰੂ ਨਾਨਕ ਨੇ ਦਿੱਤਾ ਤੇ ਜਿਨਨੇ ਪ੍ਰੇਮ ਦੀ ਖੇਡ ਖੇਡ ਕੇ ਸਫਲਤਾ ਲਈ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਮਾਂ ਮੈਂ ਆਪ ਜੀ ਦੇ ਸਾਹਮਣੇ ਸਾਂਝਾ ਕਰਨਾ ਚਾਹੁੰਦਾ। ਐਗਜ਼ਾਮਪਲ ਵਜੋਂ ਅਰਜ਼ ਕਰ ਰਿਹਾ ਸਾਂ, ਉਹ ਹੀ ਖਿਡਾਰੀ ਹੈ, ਉਹਦੇ ਜੀਵਨ ਵਿੱਚ ਉਸੇ ਖੇਡ ਨੂੰ ਖੇਡਦਿਆਂ ਖੇਡਦਿਆਂ ਮੈਦਾਨ ਬਦਲਦੇ, ਫੀਲਡ ਬਦਲਦੀ ਹੈ ਤੇ ਜਿਉਂ ਜਿਉਂ ਮੈਦਾਨ ਬਦਲਦਾ ਤਿਉਂ ਤਿਉਂ ਉਹਦੀ ਖੇਡ ਦੀ ਵੈਲਿਊ ਬਦਲ ਜਾਂਦੀ, ਉਹਦੇ ਨਾਲ ਸੰਬੰਧਿਤ ਲੋਕਾਂ ਦਾ ਘੇਰਾ ਬਦਲ ਜਾਂਦਾ। ਇੱਕ ਬੱਚਾ ਪਹਿਲੇ ਆਪਣੇ ਸਕੂਲ ਵਿੱਚ ਉਹ ਖੇਡ ਖੇਡਦਾ, ਉਹਦਾ ਘੇਰਾ ਕੇਵਲ ਆਪਣੇ ਸਕੂਲ ਦੇ ਕਲਾਸ ਦੇ ਬਾਕੀ ਬੱਚੇ ਹੁੰਦੇ ਨੇ, ਸਕੂਲ ਸਕੂਲ ਨਾਲ ਮੈਚ ਖੇਡਦਾ, ਉਹਦੀ ਹਾਰ ਜਿੱਤ ਦਾ ਮਸਲਾ ਕੇਵਲ ਸਕੂਲ ਤੱਕ ਸੀਮਤ ਹੋ ਜਾਂਦਾ। ਜਦੋਂ ਉਹ ਬੱਚਾ ਬੱਚਾ ਕਾਲਜ ਵਿੱਚ ਜਾਂਦਾ ਹੈ ਉਹਦੀ ਖੇਡ ਦਾ ਮਿਆਰ ਬਦਲ ਜਾਂਦਾ ਹੈ। ਜਦੋਂ ਉਹ ਬੱਚਾ ਨੈਸ਼ਨਲ ਪੱਧਰ ਤੇ ਦੇਸ਼ ਪੱਧਰ ਤੇ ਖੇਡਦਾ ਹੈ ਉਹਦੀ ਖੇਡ ਦਾ ਮਿਆਰ ਬਦਲ ਜਾਂਦਾ ਹੈ, ਵੈਲਿਊ ਬਦਲ ਜਾਂਦੀ ਹੈ, ਉਹਦੇ ਨਾਲ ਸੰਬੰਧਿਤ ਲੋਕਾਂ ਦਾ ਘੇਰਾ ਬੜਾ ਵਸੀ ਹੋ ਜਾਂਦਾ। ਜਦੋਂ ਉਹ ਦੁਨੀਆ ਦੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਓਲੰਪਿਕ ਵਰਗੀਆਂ ਖੇਡਾਂ ਵਿੱਚ ਖੇਡਾਂ ਦੇ ਮੈਦਾਨ ਵਿੱਚ ਜਾ ਕੇ ਖੇਡ ਖੇਡਦਾ ਉਦੋਂ ਉਹਦਾ ਦਾਇਰਾ ਹੋਰ ਬਹੁਤ ਵੱਡਾ ਹੋ ਜਾਂਦਾ ਹੈ, ਕਿਉਂਕਿ ਉਹ ਕੇਵਲ ਆਪਣੇ ਲਈ ਨਹੀਂ ਖੇਡ ਰਿਹਾ ਹੁੰਦਾ, ਉਹਦੇ ਪਿੱਛੇ ਉਹਦੇ ਦੇਸ਼ ਦੇ ਉਹਦੇ ਵਤਨ ਦਾ ਹਰ ਇੱਕ ਵਿਅਕਤੀ ਜਿਹਨੇ ਕਦੀ ਉਸ ਖੇਡ ਦੇ ਮੈਦਾਨ ਵਿੱਚ ਵੜ ਕੇ ਵੀ ਨਹੀਂ ਦੇਖਿਆ, ਜਿਹੜਾ ਉਸ ਖੇਡ ਦੀ ਸੰਬੰਧ ਵਿੱਚ ਪਰਿਭਾਸ਼ਾ ਵੀ ਨਹੀਂ ਜਾਣਦਾ, ਉਹਦੀ ਜਿੱਤ ਹਾਰ ਵੀ ਉਸ ਖਿਡਾਰੀ ਦੀ ਖੇਡ ਨਾਲ ਜੁੜੀ ਹੋਈ ਹੈ, ਉਹਦਾ ਘੇਰਾ ਵੱਧ ਗਿਆ, ਉਸ ਖਿਡਾਰੀ ਦੀ ਵੈਲਿਊ ਵੱਧ ਗਈ ਹੈ। ਗੁਰੂ ਕਹਿੰਦੇ ਨੇ ਮੈਂ ਇੱਕ ਐਗਜ਼ਾਮਪਲ ਦਿੰਦਾ ਹਾਂ ਇਹ ਗੱਲ ਸਮਝਾ ਸਕਣਾ ਕਿ ਇਸੇ ਤਰ੍ਹਾਂ ਪ੍ਰੇਮ ਦੀ ਖੇਡ ਵੀ ਇੱਕ ਐਸੀ ਹੈ ਜਿਹੜੀ ਦੁਨੀਆ ਦਾ ਹਰ ਮਨੁੱਖ ਖੇਡ ਰਿਹਾ ਹੈ ਪਰ ਆਪਣੇ ਆਪਣੇ ਘੇਰੇ ਵਿੱਚ ਖੇਡ ਰਿਹਾ ਹੈ। ਕੋਈ ਵਿਅਕਤੀ ਦੌਲਤ ਨਾਲ ਪ੍ਰੇਮ ਕਰਦਾ ਹੈ ਉਹ ਸਭ ਕੁਝ ਦੌਲਤ ਤੋਂ ਵਾਰ ਦਿੰਦਾ ਹੈ। ਪ੍ਰੇਮ ਦਾ ਸਭ ਤੋਂ ਪਹਿਲਾ ਲਫ਼ਜ਼ ਜਿਹੜਾ ਉਹ ਇੱਥੇ ਖੜ੍ਹਾ ਹੈ ਕਿ ਜਿਸ ਨਾਲ ਮਨੁੱਖ ਪ੍ਰੇਮ ਕਰਦਾ ਹੈ ਉਹਦੇ ਉੱਤੋਂ ਬਾਕੀ ਸਭ ਕੁਝ ਵਾਰਦਾ ਹੈ, ਕੁਰਬਾਨ ਕਰਦਾ ਹੈ। ਕਈ ਮਨੁੱਖ ਐਸੇ ਨੇ ਜਿਹੜੇ ਕੇਵਲ ਆਪਣੇ ਆਪ ਨਾਲ ਪ੍ਰੇਮ ਕਰਦੇ ਨੇ, ਪਰਿਵਾਰ ਦੇ ਜੀਆਂ ਦੀ ਪਰਵਾਹ ਵੀ ਨਹੀਂ ਕਰਦੇ, ਉਸ ਤੋਂ ਅੱਗੇ ਵੱਧਦੇ ਨੇ, ਉਹਨਾਂ ਦਾ ਘੇਰਾ ਵੱਡਾ ਹੁੰਦਾ, ਉਹ ਆਪਣੇ ਪਰਿਵਾਰ ਦੇ ਜੀਆਂ ਨਾਲ ਪ੍ਰੇਮ ਕਰਦੇ ਨੇ ਪਰ ਪੜੋਸੀ ਲਈ ਗੁਆਂਢੀ ਲਈ ਕੁਛ ਨਹੀਂ ਕਰ ਸਕਦੇ, ਉਹਨਾਂ ਦੇ ਪ੍ਰੇਮ ਦਾ ਕੋਈ ਘੇਰਾ ਹੈ। ਹੋਰ ਲੋਕ ਅੱਗੇ ਵੱਧਦੇ ਨੇ, ਉਹਨਾਂ ਦੀ ਵੈਲਿਊਜ਼ ਬਦਲਦੀਆਂ ਨੇ, ਲੋਕ ਆਪਣੇ ਦੇਸ਼ ਨਾਲ ਆਪਣੀ ਕੌਮ ਨਾਲ ਪਿਆਰ ਕਰਦੇ ਨੇ, ਉਹਨਾਂ ਦਾ ਵੀ ਇੱਕ ਘੇਰਾ ਹੈ, ਉਹਨਾਂ ਦੀ ਵੈਲਿਊ ਬਦਲਦੀ ਹੈ। ਉਸ ਘੇਰੇ ਵਿੱਚ ਰਹਿਣ ਵਾਲਾ ਹਰ ਮਨੁੱਖ ਉਹਨਾਂ ਦਾ ਮਾਣ ਸਨਮਾਨ ਸਤਿਕਾਰ ਕਰਦਾ ਕਿਉਂਕਿ ਉਹਨਾਂ ਦੇ ਘੇਰੇ ਦੀ ਸੀਮਾ ਹੈ। ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਕੁਛ ਲੋਕ ਉਹ ਨੇ ਜਿਹੜੇ ਚੱਲੇ ਜਿਹੜੇ ਚੱਲਦੇ ਆਪਣੇ ਪ੍ਰੇਮ ਦੀ ਖੇਡ ਦਾ ਘੇਰਾ ਗੁਰੂ ਤੱਕ ਰੱਬ ਤੱਕ ਲੈ ਜਾਂਦੇ ਨੇ। ਜਦੋਂ ਰੱਬ ਦੇ ਮੈਦਾਨ ਵਿੱਚ ਖੇਡ ਖੇਡਣਾ ਚਾਹੁੰਦੇ ਨੇ ਨਾ ਪ੍ਰੇਮ ਦੀ, ਉਦੋਂ ਉਸ ਖੇਡ ਦੇ ਮੈਦਾਨ ਦਾ ਸਾਰਾ ਪ੍ਰਬੰਧ ਗੁਰੂ ਦੇ ਹੱਥ ਵਿੱਚ ਹੁੰਦਾ ਹੈ। ਉਦੋਂ ਗੁਰੂ ਇੱਕ ਸ਼ਰਤ ਰੱਖਦਾ ਹੈ ਤੇ ਉਸ ਸ਼ਰਤ ਦਾ ਜ਼ਿਕਰ ਗੁਰੂ ਨਾਨਕ ਨੇ ਕੀਤਾ, ਕਹਿਣ ਲੱਗੇ ਭਲਿਆ ਤੂੰ ਰੱਬ ਦੇ ਫੀਲਡ ਵਿੱਚ ਰੱਬ ਦੇ ਮੈਦਾਨ ਵਿੱਚ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ, ਤੈਨੂੰ ਪਤਾ ਹੈ ਰੱਬ ਕਿਸੇ ਇੱਕ ਮਨੁੱਖ ਨਾਲ ਸਾਂਝ ਨਹੀਂ ਰੱਖਦਾ, ਲੋ ਕਿੱਥੋਂ ਗੁਰਮਤ ਦਾ ਇੱਕ ਆਦਰਸ਼ ਪੈਦਾ ਹੁੰਦਾ। ਕਹਿਣ ਲੱਗੇ ਤੈਨੂੰ ਪਤਾ ਹੈ ਜਿੰਨੇ ਲੋਕ ਉਸ ਘੇਰੇ ਵਿੱਚ ਆਉਂਦੇ ਹੁਣ ਸਾਰਿਆਂ ਨਾਲ ਸੰਬੰਧ ਜੁੜ ਜਾਂਦਾ ਉਸ ਖਿਡਾਰੀ ਦਾ। ਕਹਿਣ ਲੱਗੇ ਜਦੋਂ ਤੂੰ ਰੱਬ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ ਤੈਨੂੰ ਇਹ ਜਾਣ ਲੈਣਾ ਚਾਹੀਦਾ ਰੱਬ ਕਿਸੇ ਇੱਕ ਵਿਅਕਤੀ ਦਾ ਨਹੀਂ, ਕਿਸੇ ਇੱਕ ਪਰਿਵਾਰ ਦਾ ਨਹੀਂ, ਕਿਸੇ ਇੱਕ ਦੇਸ਼ ਜਾਂ ਇੱਕ ਵਤਨ ਦਾ ਨਹੀਂ, ਉਹ ਪ੍ਰਭੂ ਜਿਹੜਾ ਹੈ ਉਹ ਕਿਸੇ ਇੱਕ ਫਿਰਕੇ ਜਾਂ ਇੱਕ ਵੱਖਰੀ ਕੌਮ ਦਾ ਨਹੀਂ ਬਲਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨਾਉ ਨਿਧ ਧਰੇ ਤੇਰੇ ਭੰਡਾਰਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭ ਕੋ ਆਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੀ ਉਠਾ, ਸਭੇ ਸਾਂਝੀ ਵਾਲ ਸਦਾ। ਉਹ ਸਾਰਿਆਂ ਦਾ ਮਾਲਕ, ਇਸ ਲਈ ਜਿਸ ਦਿਨ ਤੂੰ ਰੱਬ ਦੇ ਫੀਲਡ ਵਿੱਚ ਰੱਬ ਦੇ ਮੈਦਾਨ ਵਿੱਚ ਖੇਡਣਾ ਹੋਵੇ ਭਲਿਆ, ਉਸ ਦਿਨ ਆਪਣੇ ਸੰਸਾਰਿਕ ਘੇਰੇ ਤੋੜ ਕੇ ਆਉਣਾ ਪਏਗਾ, ਉਦੋਂ ਤੇਰੀ ਸੋਚ ਬਦਲ ਜਾਏ। ਜਦੋਂ ਤੂੰ ਰੱਬ ਦੇ ਘੇਰੇ ਵਿੱਚ ਪ੍ਰੇਮ ਦੀ ਖੇਡ ਖੇਡਣੀ ਹੈ ਉਦੋਂ ਇਹ ਸ਼ਰਤ ਤੇਰੇ ਨਾਲ ਸੰਬੰਧਿਤ ਹੋਣੀ ਹੈ ਕਿ ਤੂੰ ਆਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਨੇ ਸਰਬੱਤ ਦਾ ਭਲਾ, ਕਿਉਂਕਿ ਸਰਬੱਤ ਦਾ ਮਾਲਕ ਹੈ ਜਿਹਦੇ ਨਾਲ ਤੂੰ ਖੇਡ ਖੇਡ ਰਿਹਾ।
ਉਦੋਂ ਕਿਸੇ ਗਰੀਬ ਅਮੀਰ ਦਾ ਮਸਲਾ ਨਹੀਂ, ਉਦੋਂ ਕਿਸੇ ਆਪਣੇ ਬੇਗਾਨੇ ਦਾ ਮਸਲਾ ਨਹੀਂ। ਇਹੋ ਕਾਰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਗੁਰੂ ਨਾਨਕ ਦੇ ਦੱਸੇ ਹੋਏ ਉਸ ਪ੍ਰੇਮ ਮਾਰਗ ਵਿੱਚ ਚੱਲਣ ਵਾਲਿਆਂ ਨੂੰ ਪਰਖਿਆ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਕਦੀ ਆਖਿਆ ਸੀ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਹ ਤਲੀ ਗਲੀ ਮੋਰੀ ਆਓ, ਜਦੋਂ ਉਹਨਾਂ ਨੂੰ ਪ੍ਰੇਮ ਮਾਰਗ ਵਿੱਚ ਚੱਲਦਿਆਂ ਚੱਲਦਿਆਂ ਮੰਜ਼ਿਲ ਦੇ ਨੇੜੇ ਹੋ ਪਰਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਦੋਂ ਇਹੋ ਗੱਲ ਆਖੀ, ਭਲਿਓ ਜੇ ਤੁਸੀਂ ਪ੍ਰੇਮ ਦੀ ਖੇਡ ਖੇਡਣ ਆਇਓ ਅਤੇ ਰੱਬ ਦੇ ਮੈਦਾਨ ਵਿੱਚ ਖੇਡਣ ਆਇਓ ਤਾਂ ਇੱਕ ਖਿਆਲ ਕਰਿਓ, ਤੁਹਾਡਾ ਨਾਂ ਪਿਆਰੇ ਤਾਂ ਪੈਣਾ ਹੈ। ਜਿਹਦੇ ਕੋਲ ਪ੍ਰੇਮ ਨਹੀਂ ਉਹ ਪਿਆਰਾ ਕਿਵੇਂ ਹੋ ਸਕਦਾ? ਗੁਰੂ ਨਾਨਕ ਨੇ ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦਿਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਸਿੱਖਾ
ਚੱਲਦਿਆਂ ਚੱਲਦਿਆਂ ਤੁਸੀਂ ਮੰਜ਼ਿਲ ਦੇ ਨੇੜੇ ਆਏ ਹੋ, ਮੈਂ ਤੁਹਾਨੂੰ ਗਲਵੱਕੜੀ ਵਿੱਚ ਲੈਣਾ ਚਾਹੁੰਦਾ, ਰੱਬ ਦੇ ਮੈਦਾਨ ਵਿੱਚ ਪ੍ਰੇਮ ਦੀ ਖੇਡ ਖੇਡ ਕੇ ਰੱਬ ਦੇ ਪਿਆਰੇ ਬਣਨਾ ਚਾਹੁੰਦੇ ਹੋ, ਪਤਾ ਹੋਵੇ ਕਿ ਰੱਬ ਦੇ ਪਿਆਰ ਵਿੱਚ ਪਿਆਰੇ ਅਖਵਾਉਣ ਵਾਲੇ ਦਾ ਘੇਰਾ ਬਹੁਤ ਵੱਡਾ ਹੈ। ਇਸ ਲਈ ਤੁਸੀਂ ਇੱਕ ਦੂਜੇ ਕੋਲੋਂ ਇਹ ਨਹੀਂ ਪੁੱਛਣਾ ਕਿ ਤੂੰ ਕੌਣ ਹੈ। ਜਦੋਂ ਇਕੱਠੇ ਬੈਠਣ ਲੱਗੋ ਮੈਂ ਵੀ ਤੁਹਾਡੇ ਕੋਲੋਂ ਨਹੀਂ ਪੁੱਛਾਂਗਾ ਤੂੰ ਕਿੱਥੋਂ ਆਇਆ ਹੈ, ਕਿਸ ਕੌਮ ਨਾਲ, ਕਿਸ ਜ਼ਾਤ ਨਾਲ, ਕਿਸ ਧੜੇ ਨਾਲ, ਕਿਸ ਜ਼ਿਲ੍ਹੇ ਨਾਲ, ਕਿਸ ਦੇਸ਼ ਨਾਲ ਸੰਬੰਧ ਰੱਖਣਾ ਮੈਂ ਵੀ ਨਹੀਂ ਪੁੱਛਾਂਗਾ। ਤੇ ਤੁਹਾਨੂੰ ਵੀ ਆਪਸੀ ਕੋਈ ਅਧਿਕਾਰ ਨਹੀਂ ਇੱਕ ਦੂਜੇ ਕੋਲੋਂ ਕੋਲ ਬੈਠਣ ਲੱਗੀ ਪੁੱਛਿਓ ਨਾ ਕਿ ਇੱਕੋ ਹੀ ਬਾਟੇ ਵਿੱਚ ਜੇ ਅੰਮ੍ਰਿਤ ਛਕਣਾ ਹੈ, ਜੇ ਇੱਕੋ ਹੀ ਬਾਟੇ ਨੂੰ ਸਾਰਿਆਂ ਨੇ ਹੱਥ ਪਾਉਣਾ ਹੈ ਅਤੇ ਅੰਮ੍ਰਿਤ ਸਾਜਣਾ ਹੈ ਜਾਂ ਛਕਣਾ ਹੈ, ਉਦੋਂ ਤੂੰ ਕੌਣ ਹੈ, ਕਿਸ ਦੇਸ਼ ਵਿੱਚੋਂ ਆਇਆ, ਕਿਸ ਕੌਮ ਨਾਲ ਸੰਬੰਧ ਰੱਖਣਾ ਹੈ, ਐਸੀ ਗੱਲ ਪੁੱਛਣ ਦਾ ਅਧਿਕਾਰ ਖਤਮ ਕਰ ਦਿਓ ਜੀ। ਅਤੇ ਇਉਂ ਉਹਨਾਂ ਦਾ ਭਿੰਨ ਭੇਦ ਮੁਕਾ, ਕੇਵਲ ਪ੍ਰੇਮ ਦੀ ਖੇਡ ਵਿੱਚ ਸਫਲ ਹੁੰਦਾ ਦੇਖ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਪ੍ਰੇਮ ਦੀ ਖੇਡ ਵਿੱਚੋਂ ਜਨਮ ਲੈਣ ਵਾਲੇ ਖਿਡਾਰੀਆਂ ਦਾ ਨਾਂ ਪਿਆਰਾ ਰੱਖਿਆ ਅਤੇ ਆਖਿਆ ਗੁਰਸਿੱਖਾਂ ਇੱਕੋ ਪਿਆਰ। ਉਹ ਭਲੇ ਅੱਜ 300 ਵਰ੍ਹਾ ਬੀਤ ਗਿਆ, ਅੱਜ ਵੀ ਅਸੀਂ ਅੰਮ੍ਰਿਤ ਸਾਜਨੇ ਹਾਂ, ਅੱਜ ਵੀ ਅੰਮ੍ਰਿਤ ਛਕਾਉਂਦੇ ਹਾਂ, ਛਕਦੇ ਵੀ ਨਹੀਂ ਹੈ। ਪਰ ਇੱਕ ਖਿਆਲ ਕਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਦੀ ਉਹ ਸ਼ਰਤ ਕਿਉਂ ਭੁੱਲ ਗਈ ਕਿ ਗੁਰਸਿੱਖਾਂ ਇੱਕੋ ਪਿਆਰ? ਜੇ ਇੱਕ ਸਿੱਖ ਦੂਜੇ ਸਿੱਖ ਨਾਲ ਪਿਆਰ ਦੀ ਗਲਵੱਕੜੀ ਨਹੀਂ ਪਾ ਸਕਦਾ, ਜੇ ਇੱਕ ਅੰਮ੍ਰਿਤਧਾਰੀ ਦੂਜੇ ਅੰਮ੍ਰਿਤਧਾਰੀ ਨਾਲ ਪਿਆਰ ਦੀ ਗਲਵੱਕੜੀ ਨਹੀਂ ਪਾ ਸਕਦਾ, ਤਾਂ ਵਿਸ਼ਵਾਸ ਕਰਿਓ ਕਿਤੇ ਐਸਾ ਨਾ ਹੋਵੇ ਉਸ ਉੱਚੇ ਫੀਲਡ ਵਿੱਚ ਪ੍ਰੇਮ ਦੀ ਖੇਡ ਖੇਡਣ ਗਿਆ ਉੱਥੇ ਕੋਈ ਅਸਫਲ ਹੋ ਜਾਏ। ਅੱਜ ਮੈਂ ਕੀ ਦੇਖਣਾ, ਸਿੱਖ ਸਿੱਖ ਦੀ ਬੇਅਦਬੀ ਕਰ ਰਿਹਾ ਹੈ, ਪਿਆਰਾ ਅਖਵਾਉਣ ਵਾਲਾ ਪਿਆਰੇ ਨੂੰ ਪ੍ਰਵਾਨ ਨਹੀਂ ਕਰਦਾ, ਅੰਮ੍ਰਿਤਧਾਰੀ ਅੰਮ੍ਰਿਤਧਾਰੀ ਨਾਲ ਮਿਲ ਬੈਠ ਛਕ ਨਹੀਂ ਸਕਦਾ। ਈਵਨ ਇੱਥੋਂ ਤੱਕ ਦੇਖਣਾ ਕਿ ਗੁਰੂ ਕੇ ਦਰਬਾਰ ਜਿੰਨੇ ਪਿਆਰੇ ਸਾਜੇ ਸਨ, ਜਿੰਨੇ ਪ੍ਰੇਮ ਦੀ ਭਾਵਨਾ ਦਿੱਤੀ ਸੀ, ਜਿਸਨੇ ਪ੍ਰੇਮ ਦੀ ਕਸਵੱਟੀ 'ਤੇ ਪਰਖ ਕੇ ਕੋਈ ਡਿਗਰੀ ਪ੍ਰਦਾਨ ਕੀਤੀ ਸੀ ਪਿਆਰੇ ਦੀ, ਅੱਜ ਉਸੇ ਦੇ ਦਰਬਾਰ ਵਿੱਚ ਬੈਠਾ ਹੋਇਆ ਇੱਕ ਸਿੱਖ ਦੂਜੇ ਕੋਲੋਂ ਨਫ਼ਰਤ ਕਰੀ ਜਾਏ, ਇੱਥੋਂ ਤੱਕ ਕਿ ਇੱਕ ਸਿੱਖ ਦੂਜੇ ਸਿੱਖ ਦੇ ਹੱਥੋਂ ਪ੍ਰਸ਼ਾਦ ਵੀ ਨਾ ਲੈ ਸਕੇ, ਅਤੇ ਕੀ ਮੈਂ ਆਖਾਂ ਇਹ ਗੁਰੂ ਦਸਮ ਪਾਤਸ਼ਾਹ ਜੀ ਦੇ ਸਾਜੇ ਹੋਏ ਪਿਆਰਿਆਂ ਦੀ ਉਹ ਮੰਜ਼ਿਲ ਸਫਲ ਹੈ? ਨਹੀਂ, ਇੱਕ ਉਹ ਫੀਲਡ ਹੈ, ਇੱਕ ਉਹ ਮੈਦਾਨ ਹੈ ਜਿਹੜਾ ਰੱਬੀ ਘੇਰੇ ਵਿੱਚ ਜਾ ਕੇ ਪ੍ਰੇਮ ਦੀ ਖੇਡ ਖੇਡਣੀ ਸਿਖਾਉਂਦਾ ਹੈ। ਅਤੇ ਰੱਬ ਕਿਉਂਕਿ ਸਾਰੇ ਸੰਸਾਰ ਦਾ ਹੈ, ਇਸ ਲਈ ਸਾਰੇ ਸੰਸਾਰ ਨਾਲ ਪਿਆਰ ਕਰਨ ਵਾਲਾ ਹੀ ਪਿਆਰਾ ਹੋ ਸਕਦਾ ਹੈ। ਗੁਰੂ ਨੇ ਇਸੇ ਲਈ ਆਖਿਆ, ਕਹਿਣ ਲੱਗੇ
ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ सब जग तेरा हो साच कहो सुन ले हो सब साच कहो सुन ले हो सब